ਦੀਪਕ ਜੀ ਸਵਾਗਤ ਹੈ ਤੁਹਾਡਾ।
ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ, ਭਾਜਪਾ ਦਾ ਪੰਜਾਬ ਪ੍ਰਤੀ ਨਜ਼ਰੀਆ ਬਦਲਿਆ ਹੈ ਜਾਂ ਪੈਂਤੜਾ ਬਦਲਿਆ ਹੈ, ਕੀ ਚੱਲ ਰਿਹਾ ਜੀ, ਕੀ ਅਪਡੇਟ ਆ?
ਵਿਜੇ ਜੀ ਬਿਲਕੁਲ, ਜੇ ਆਪਾਂ ਇਹਨੂੰ ਦੋ ਪਾਸਿਓਂ ਸਮਝਣਾ ਹੋਵੇ, ਇੱਕ ਪਾਸਾ ਉਹ ਸੀ ਜਦੋਂ ਤਿੰਨ ਖੇਤੀ ਕਾਨੂੰਨ ਆਉਂਦੇ ਨੇ ਅਤੇ ਉਹਦੀ ਅਗਵਾਈ ਪੰਜਾਬ ਕਰਦਾ, ਹਰਿਆਣਾ ਨਾਲ ਖੜਾ ਹੁੰਦਾ, ਮੁਲਕ ਦੇ ਹੋਰ ਸੂਬਿਆਂ ਤੋਂ ਕਿਸਾਨ ਜਾਂ ਉਹਨਾਂ ਦੀ ਸਹਿਯੋਗੀ ਜਥੇਬੰਦੀਆਂ ਪਹੁੰਚਦੀਆਂ ਅਤੇ ਆਖਰ ਲੰਬੀ ਲੜਾਈ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਵਾਪਸ ਹੁੰਦੇ ਨੇ
ਜੀ।
ਪਰ ਉਸ ਤੋਂ ਬਾਅਦ ਕੇਂਦਰ ਦੇ ਹਰ ਫੈਸਲੇ 'ਤੇ ਪੰਜਾਬ ਨੇ ਤਿੱਖੀ ਨਜ਼ਰ ਰੱਖੀ ਕਿ ਕੀ ਇਹ ਪੰਜਾਬ ਵਿਰੋਧੀ ਫੈਸਲੇ ਲਏ ਜਾ ਰਹੇ ਨੇ ਜਾਂ ਜਾਣ ਬੁੱਝ ਕੇ ਪੰਜਾਬ ਨੂੰ ਇਸ ਤਰੀਕੇ ਨਾਲ ਡੀਲ ਕੀਤਾ ਜਾ ਰਿਹਾ। ਬਾਰਡਰ ਦੀ ਜੇ ਆਪਾਂ ਗੱਲ ਕਰੀਏ, ਕਹਿਣ ਨੂੰ ਤੈਅ ਹੋਇਆ ਕਿ ਜੀ ਪਾਕਿਸਤਾਨ ਲੱਗਦੀਆਂ ਸਾਰੀਆਂ ਸਰਹੱਦਾਂ ਦਾ 50 ਕਿਲੋਮੀਟਰ ਦਾ ਦਾਇਰਾ ਵਧਾ ਦਿੱਤਾ ਗਿਆ ਕੇਂਦਰੀ ਸੁਰੱਖਿਆ ਦਸਤਿਆਂ ਦੇ ਹਵਾਲੇ ਨਾਲ। ਤਦ ਵੀ ਗੱਲ ਆਈ ਕਿ ਰਾਜਸਥਾਨ ਤੇ ਗੁਜਰਾਤ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਪੰਜਾਬ ਨੂੰ ਵੀ ਫਰਕ ਪੈਣਾ। ਫਿਰ ਪਾਣੀਆਂ ਦੇ ਮਸਲੇ ਦੇ ਉੱਤੇ ਹਮੇਸ਼ਾ ਅਦਾਲਤੀ ਪਹਿਲੂ ਦੇ ਉੱਤੇ ਮਤਲਬ ਪੰਜਾਬ ਔਰ ਹਰਿਆਣਾ ਦੇ ਵਿਚਾਲੇ ਕੇਂਦਰ ਬੈਠਦਾ ਰਿਹਾ ਮੀਟਿੰਗਾਂ ਦੇ ਵਿੱਚ। ਫਿਰ ਡੈਮਾਂ ਦੇ ਕੰਟਰੋਲ ਵਾਲੀ ਪ੍ਰਕਿਰਿਆ ਆਪਾਂ ਪਿਛਲੇ ਦਿਨਾਂ 'ਚ ਦੇਖੀ। ਫਿਰ ਕੇਂਦਰੀਕਰਨ ਦੇ ਹਵਾਲੇ ਨਾਲ ਇਹ ਪਹਿਲੂ ਵੀ ਆਇਆ ਕਿ ਜੀ ਮੰਡੀਆਂ ਦੀ ਥਾਂ ਸਿਲੋ ਨੂੰ ਕੰਟਰੋਲ ਕੀਤਾ ਜਾ ਰਿਹਾ, ਨਵੇਂ ਤਰੀਕੇ ਨਾਲ ਕੇਂਦਰ ਐਂਟਰ ਕਰ ਰਿਹਾ ਜੀ, ਹੈ ਨਾ। ਕਿੰਨੇ ਹੀ ਫੈਸਲੇ ਜਾਂ ਸਾਡਾ ਪੇਂਡੂ ਵਿਕਾਸ ਫੰਡ ਰੋਕ ਕੇ ਰੱਖਿਆ, ਮਾਮਲਾ ਇੱਥੇ ਹੀ ਨਹੀਂ ਰੁਕਿਆ। ਤਾਜ਼ੀ ਸਥਿਤੀ ਤੁਹਾਡੇ ਧਿਆਨ 'ਚ ਹੈ ਕਿ ਕਿਵੇਂ ਮਤਲਬ ਕਿ ਡੈਮ 'ਤੇ ਸੁਰੱਖਿਆ ਦਾ ਕੰਟਰੋਲ ਲਿਆ, ਫਿਰ ਉਸ ਤੋਂ ਬਾਅਦ ਕਿਵੇਂ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਉੱਤੇ ਮਤਲਬ ਕਿ ਸਰਕਾਰ ਨੇ ਪਹਿਲਾਂ ਸੈਨੇਟ ਭੰਗ ਕਰਨ ਵਾਲੀ ਪ੍ਰਕਿਰਿਆ ਅਪਣਾਈ, ਫਿਰ ਅਚਾਨਕ ਇਹ ਵੀ ਆ ਗਿਆ ਜੀ ਕਿ ਅਸੀਂ ਸੋਧ ਕਰ ਰਹੇ ਹਾਂ 1 ਦਸੰਬਰ ਅੱਜ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ ਉਹਦੇ ਵਿੱਚ ਕਿ ਜੀ ਚੰਡੀਗੜ੍ਹ ਵੀ ਮਤਲਬ ਕਿ ਪੂਰੀ ਤਰ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼। ਸੋ ਇਹ ਸਾਰੇ ਫੈਸਲੇ ਉਹ ਸੀ ਜਿਹੜੇ ਸਿੱਧੇ ਲੱਗ ਰਹੇ ਸੀ ਕਿ ਕੇਂਦਰੀਕਰਨ ਵਾਲੇ ਨੇ ਜਾਂ ਪੰਜਾਬ ਵਿਰੋਧੀ ਨੇ
ਜੀ।
ਪਰ ਪਿਛਲੇ ਲਗਭਗ 15-20 ਦਿਨ ਜਾਂ 1 ਮਹੀਨੇ ਦੇ ਦਰਮਿਆਨ ਕੁਝ ਗੱਲਾਂ ਅਜਿਹੀਆਂ ਵਾਪਰੀਆਂ ਜਿਹੜੀਆਂ ਗੌਰ ਮੰਗਦੀਆਂ ਨੇ। ਵੀ ਜੀ ਸੈਨੇਟ ਵਾਲਾ ਫੈਸਲਾ, ਚਾਹੇ ਅੰਦੋਲਨ ਦੇ ਚੱਲਦਿਆਂ, ਦਬਾਅ ਦੇ ਚੱਲਦਿਆਂ, ਤੁਰੰਤ ਕੇਂਦਰ ਨੇ ਕਿਹਾ ਜੀ ਕਿ ਨਹੀਂ ਜੀ ਅਸੀਂ ਸੈਨੇਟ ਵਾਪਸ ਬਹਾਲ ਕਰ ਰਹੇ ਹਾਂ ਜੀ। ਬੇਸ਼ੱਕ ਉਹਦੇ ਵਿੱਚ ਫਿਰ ਪੈਂਤੜਾ ਵਰਤਿਆ, ਇੱਕ ਮਤਲਬ ਕਿ ਤਰੀਕ ਬਦਲ ਕੇ, ਹੈ ਨਾ, ਨਵਾਂ ਨੋਟੀਫਿਕੇਸ਼ਨ ਆ ਕੇ ਜਦੋਂ ਚਾਹਵਾਂਗੇ ਕਰ ਲਾਂਗੇ, ਪਰ ਉਹ ਆਖਰ ਵਾਪਸ ਹੋ ਗਿਆ। ਫਿਰ ਪੇਚ ਫਸਿਆ ਰਿਹਾ ਉਹਦੇ ਉੱਤੇ ਕਿ ਨਹੀਂ ਵੀ ਅਜੇ ਵੀ ਇਹਨਾਂ ਨੇ ਮਤਲਬ ਕਿ ਚੋਣਾਂ ਦਾ ਐਲਾਨ ਨਹੀਂ ਕੀਤਾ। ਚਲੋ ਹੁਣ ਉਹ ਵੀ ਐਲਾਨ ਹੋ ਗਿਆ। ਦੂਸਰੇ ਪਾਸੇ SYL ਵਾਲੇ ਮਸਲੇ ਦੇ ਉੱਤੇ ਲਗਾਤਾਰ ਕੇਂਦਰ ਇਸ ਤਕਨੀਕ ਤੇ ਰਿਹਾ ਕਿ ਵੀ ਮੈਂ ਵਿੱਚ ਰਹਿ ਕੇ ਮਸਲਾ ਨਿਬੇੜ ਦਿੰਦਾ ਜੀ, ਅਦਾਲਤ ਤੋਂ ਹੁਕਮ ਆ ਗਿਆ। ਪਰ ਬਕਾਇਦਾ ਤੌਰ ਤੇ ਕੇਂਦਰ ਵੱਲੋਂ ਚਿੱਠੀ ਲਿਖੀ ਗਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ, ਹੈ ਨਾ, ਕਿ ਪਾਣੀ ਵਾਲੇ ਮਸਲੇ ਤੇ ਦੋਵੇਂ ਸੂਬੇ ਆਪ ਨਿਬੇੜ ਲਓ, ਅਸੀਂ ਵਿੱਚ ਨਹੀਂ ਪੈਣਾ। ਇੱਕ ਪਾਸੇ ਯੂਨੀਵਰਸਿਟੀ ਵਾਲੇ ਮਸਲੇ ਤੇ ਕੇਂਦਰ ਪਿੱਛੇ ਹਟਦਾ, ਦੂਏ ਪਾਸੇ ਇਸ ਮਸਲੇ ਦੇ ਉੱਤੇ ਆਪਣੇ ਆਪ ਨੂੰ ਬਾਹਰ ਰੱਖਣ ਦੀ ਕੋਸ਼ਿਸ਼ ਦਿਖਾ ਰਿਹਾ। ਤੀਸਰਾ, ਫਿਰ ਚਾਹੇ ਫਿਲਹਾਲ ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਫਿਲਹਾਲ ਉਹਨਾਂ ਨੇ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਆਪਣੇ ਆਪ ਨੂੰ ਪਿਛਾਂ ਕੀਤਾ ਕਿ ਪੂਰਨ ਤੌਰ ਤੇ ਅਜੇ ਵੀ ਉਹਨਾਂ ਦੀ ਨਜ਼ਰ ਚੰਡੀਗੜ੍ਹ ਤੇ ਹੈਗੀ ਹੈ, ਅੱਜ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ। ਪਰ ਅਗਲੇ ਕਹਿੰਦੇ ਲਓ ਜੀ ਅਸੀਂ ਉਹਦੇ ਵਿੱਚ ਵੀ ਪਿਛਾਂ ਹਟ ਗਏ। ਹੁਣ ਜਿਹੜੀ ਤਾਜ਼ਾ ਮੁੱਦਾ ਇਹ ਧਿਆਨ ਮੰਗਦਾ ਹੈ ਤੁਹਾਡੇ ਧਿਆਨ 'ਚ ਹੋਣਾ, ਜਦੋਂ 2022 ਦੇ ਵਿੱਚ ਨਵੀਂ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ
ਜੀ,
ਤਦ ਹਰਿਆਣਾ ਨੇ ਕਿਹਾ ਜੀ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਹੈ, ਸਾਨੂੰ ਥਾਂ ਦਿਓ, ਉਹਦੇ ਵੱਟੇ ਅਸੀਂ ਚੰਡੀਗੜ੍ਹ ਨੂੰ ਥਾਂ ਦੇ ਦਿਆਂਗੇ
ਜੀ।
ਤੇ ਜਿੱਦਾਂ ਹੀ ਇਹ ਮੰਗ ਹਰਿਆਣੇ ਵੱਲੋਂ ਆਈ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਸਾਨੂੰ ਵੀ ਵੱਖਰੀ ਥਾਂ ਦਿਓ ਜੀ, ਕਿ ਭਾਈ ਤੁਸੀਂ ਤਾਂ ਇਹ ਦਾਅਵਾ ਕਰਨਾ ਸੀ ਕਿ ਚੰਡੀਗੜ੍ਹ ਸਾਡਾ ਹੈ, ਕਿ ਹਰਿਆਣੇ ਨੂੰ ਵੱਖਰੀ ਥਾਂ ਹਰਿਆਣੇ 'ਚ ਦਿਓ, ਉਹਨਾਂ ਦੀ ਵੱਖਰੀ ਰਾਜਧਾਨੀ ਦਿਓ, ਕੋਈ ਮਸਲਾ ਨਹੀਂ। ਪਰ ਆ ਕੀ, ਚਲੋ ਹੋਇਆ ਸੋ ਹੋਇਆ, ਕੇਂਦਰ ਨਾਲ ਜਿਹੜੀ ਮੀਟਿੰਗ ਸੀ ਉਸ ਸਮੇਂ ਦੀ, ਉਹਦੇ ਵਿੱਚ ਅਮਿਤ ਸ਼ਾਹ ਨੇ ਹਾਮੀ ਭਰਤੀ ਹਰਿਆਣਾ ਨੂੰ, ਜਿਵੇਂ ਹੁਣ ਪਿਛਲੇ ਦਿਨੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਹੋਈ ਹੈ ਨਾ ਉੱਤਰੀ ਜ਼ੋਨਲ ਵਾਲਿਆਂ ਨਾਲ, ਉਸ ਤਰ੍ਹਾਂ ਉਸ ਵਾਰ ਉਹ ਮੀਟਿੰਗ ਜੈਪੁਰ 'ਚ ਸੀ ਤੇ ਅਮਿਤ ਸ਼ਾਹ ਨੇ ਉਹਦੇ ਵਿੱਚ ਹਰਿਆਣਾ ਨੂੰ ਹਾਮੀ ਭਰੀ। ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਹੋ ਗਏ, ਮਨੋਹਰ ਲਾਲ ਖੱਟਰ ਦੀ ਸਰਕਾਰ ਸੀ, ਤਿੰਨ ਥਾਵਾਂ ਚੰਡੀਗੜ੍ਹ 'ਚ ਲੱਭੀਆਂ ਇਹਨਾਂ ਨੇ, 10-10 ਏਕੜ ਜਗ੍ਹਾ ਮੰਗਦੇ ਸੀ, ਜਿਹਨਾਂ 'ਚੋਂ ਇੱਕ ਥਾਂ ਫਾਈਨਲ ਹੋ ਗਈ ਕਲਾਗ੍ਰਾਮ ਦੇ ਨੇੜੇ, ਉਹ ਹੈ ਨਾ ਰੇਲਵੇ ਸਟੇਸ਼ਨ ਦੇ ਨੇੜੇ ਐਨ ਹਰਿਆਣੇ ਦੀ ਹੱਦ ਤੇ ਪੈਂਦਾ ਪੰਚਕੂਲੇ ਦੇ ਉੱਤੇ। ਤੇ ਇਹਨਾਂ ਨੇ ਕਿਹਾ ਜੀ ਅਸੀਂ ਸਕੇਤੜੀਆਂ ਵਾਲੇ ਪਾਸੇ, ਹਰਿਆਣਾ ਕਹਿੰਦਾ ਅਸੀਂ ਤੁਹਾਨੂੰ 12 ਏਕੜ ਦੇ ਦਿਆਂਗੇ। ਲਗਭਗ ਤੈਅ ਹੋ ਗਿਆ ਸਾਰਾ ਕੁਛ। ਅਚਾਨਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਣ ਹਰਿਆਣਾ ਸਰਕਾਰ ਦਾ ਇਹ ਮਤਾ, ਇਹ ਮੰਗ ਰੱਦ ਕਰਦਿਆਂ ਉਹਨਾਂ ਨੂੰ ਭੇਜ ਦਿੱਤਾ ਕਿ ਵੀ ਚੰਡੀਗੜ੍ਹ 'ਚ हरियाणे की वक्री राजधानी नहीं बनेगी, वक्री विधानसभा नहीं बनेगी। असल च हरियाणा बेस यह बना रहा सी कि भी जदों अगली बार तो आप गल करते आए हैं कि इकट्ठिया चोणां होण लग जाणियां ते नवी प्रक्रिया तहत गिणती मिणती बदनी है तो लोग सभा दीआं सीटां बदनियां। हरियाणा च लोग सभा दीआं सीटां 10 ने
जी,
ते जो बढ़ के 14 हुंदियां ने तो 10 दा मतलब एक एक लोग सभा हल्के च 9-9 विधानसभा आउंदियां, तो उन्हां दीआं 90 ने अज की तरीक च विधानसभा 10 दे हवाले नाल, ते 14 दे हवाले 126 हुंदियां
जी।
ਉਹ ਕਹਿੰਦੇ ਵੀ 126 ਬੰਦਿਆਂ ਦੇ ਬੈਠਣ ਲਈ ਇੱਥੇ ਪ੍ਰਬੰਧ ਨਹੀਂ ਗਾ ਜੀ, ਇਸ ਲਈ ਇਸ ਤਾਂ ਵੱਖਰੀ ਬਣਾਉਣੀ ਹੈ। ਉਹ ਮੰਗ ਸੀ ਜਿਹਨੂੰ ਲੈ ਕੇ ਕਿਸੇ ਸਮੇਂ ਕੇਂਦਰ ਨੇ ਹਾਮੀ ਭਰਤੀ ਸੀ, ਹੁਣ ਉਹਨੂੰ ਇਨਕਾਰ ਕਰਤਾ ਹਰਿਆਣਾ ਨੂੰ। ਸੋ ਇਹ ਲਗਾਤਾਰ 3-4 ਫੈਸਲੇ ਜੇ ਆਏ ਨੇ ਜਿਹੜੇ ਕੇਂਦਰ ਪਿਛਾਂ ਹਟਿਆ
ਜੀ
ਜਾਂ ਆਪਣੀ ਉਹਨਾਂ ਨੇ ਤਰੀਕਾਕਾਰ ਬਦਲਿਆ, ਕੀ ਪੰਜਾਬ ਨੂੰ ਲੈ ਕੇ ਉਹਨਾਂ ਨੇ ਆਪਣੀ ਸੋਚ ਬਦਲੀ ਹੈ, ਕੀ ਪੰਜਾਬ ਨੂੰ ਲੈ ਕੇ ਆਪਣੀ ਨੀਤੀ ਬਦਲੀ ਹੈ ਕਿ ਨੀਅਤ ਬਦਲੀ ਹੈ, ਸਿਆਸਤ ਕਰਨ ਦਾ ਤਰੀਕਾ ਬਦਲਿਆ ਜਾਂ ਪੈਂਤੜਾ ਬਦਲਿਆ? ਸਵਾਲ ਇਹ
ਜੀ,
ਕੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਨੂੰ ਇਹ ਜਚਾਉਣਾ ਪਊਗਾ ਕਿ ਅਸੀਂ ਪੰਜਾਬ ਵਿਰੋਧੀ ਨਹੀਂ ਹੈਗੇ ਜੀ, ਦੇਖੋ ਜੀ ਅਸੀਂ ਸਹੀ ਫੈਸਲੇ ਲੈਣ ਲੱਗ ਪਏ? ਕੀ ਉਹ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਨਹੀਂ ਜੀ ਅਸੀਂ ਮਤਲਬ ਕਿ ਹੁਣ ਪੰਜਾਬ ਪੱਖੀ ਸਿਆਸਤ ਕਰਨਾ ਚਾਹੁੰਦੇ ਹਾਂ, ਜਾਂ ਇਹ 2 ਕਦਮ ਪਿਛਾਂ ਜਾ ਕੇ ਫਿਰ ਨਵੇਂ ਹਮਲੇ ਦੀ ਕੋਈ ਤਿਆਰੀ ਹੈ? ਸੋ ਇਸ ਲਈ ਇਹ ਪੰਜਾਬ ਦੇ ਵਿੱਚ ਕੁਝ ਤਰ੍ਹਾਂ ਇਸ ਨੂੰ ਫਿਕਰ ਵਜੋਂ ਵੀ ਲੈ ਰਹੀਆਂ, ਕੁਝ ਤਰ੍ਹਾਂ ਸ਼ੁਭ ਸੰਕੇਤ ਵਜੋਂ ਵੀ ਲੈ ਰਹੀਆਂ ਕਿ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੀ ਗੱਲ ਮਤਲਬ ਕਿ ਲਗਾਤਾਰ ਬੀਜੇਪੀ ਲਈ ਚੁਣੌਤੀ ਸੀ, ਜਾਂ ਮਤਲਬ ਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਹਮੇਸ਼ਾ, ਜਾਂ ਇਹ ਵੀ ਮੰਨਿਆ ਜਾ ਰਿਹਾ ਕਿ ਕਿਸੇ ਸਮੇਂ ਜਾਖੜ ਜਿਹੜੀ ਗੱਲ ਕਹਿ ਕੇ ਆਏ ਸੀ ਉਹਨਾਂ ਨੂੰ ਕਿ ਪੰਜਾਬ ਪ੍ਰਤੀ ਵੀ ਨਜ਼ਰੀਆ ਬਦਲੋ, ਨਹੀਂ ਨਹੀਂ ਤੁਹਾਡੇ ਇੱਥੇ ਪੈਰ ਲੱਗਣੇ ਇਹਨਾਂ ਨੂੰ ਬਾਕੀ ਸੂਬਿਆਂ ਵਾਂਗ, ਕੀ ਸੱਚਮੁੱਚ ਉਹਦੇ ਤੇ ਆਉਣ ਨੂੰ ਫਿਰਦੇ ਨੇ, ਜਾਂ ਸਿਰਫ 227 ਨੂੰ ਧਿਆਨ ਚ ਰੱਖ ਕੇ ਉਹਨਾਂ ਨੇ ਆਪਣਾ ਪੈਂਤੜਾ ਬਦਲਿਆ? ਪਰ ਜੋ ਵੀ ਹੋਵੇ, ਕੁਝ ਹਿਲਜੁਲ ਹੈਗੀ ਹੈ ਬੀਜੇਪੀ ਦੇ ਅੰਦਰ ਪੰਜਾਬ ਨੂੰ ਲੈ ਕੇ, ਹੁਣ ਉਹ ਕਹੀ ਜੀ ਲੁਕੀ ਨਹੀਂ ਰਹਿਣੀ, ਸਿਆਸਤ ਦੇ ਵਿੱਚ ਪੱਤੇ ਖੁੱਲ੍ਹ ਜਾਂਦੇ ਹੁੰਦੇ ਨੇ, ਆਉਂਦੇ ਦਿਨਾਂ 'ਚ ਪਤਾ ਲੱਗੂ
ਜੀ। ਤੇ ਦੀਪਕ ਜੀ, ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਪ੍ਰਤੀ ਕਿਉਂ ਲਾਵਾ ਫੁੱਟਿਆ, ਕੀ ਆਖਿਆ ਉਹਨਾਂ ਨੇ?
ਬਿਲਕੁਲ, ਇਹਦੇ ਨਾਲ ਸੰਬੰਧਿਤ ਹੀ ਤੁਸੀਂ ਕਹਿ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਕੱਲ੍ਹ ਭਾਜਪਾ ਹੀ ਲੀਡਰ ਨੇ, ਤੇ ਅਮਰਿੰਦਰ ਸਿੰਘ ਦੀ ਇੰਡੀਆ ਟੂਡੇ ਤੇ ਇੱਕ ਲੰਬੀ ਚੌੜੀ ਇੰਟਰਵਿਊ ਹੋਈ ਹੈ, ਹੈ ਨਾ, ਤੇ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਾਫੀ ਮਤਲਬ ਬੀਜੇਪੀ ਨੂੰ ਹੀ ਕਟਹਿਰੇ 'ਚ ਖੜਾ ਕੀਤਾ। ਬੇਸ਼ੱਕ ਉਹਨਾਂ ਨੇ ਸਾਰੇ ਪੱਖ ਤੋਂ ਗੱਲ ਕੀਤੀ, ਉਹਦੇ ਵਿੱਚ ਮਤਲਬ ਚੰਡੀਗੜ੍ਹ ਵਾਲਾ ਮਸਲਾ, ਪੰਜਾਬ ਯੂਨੀਵਰਸਿਟੀ ਵਾਲਾ ਮਸਲਾ, ਜਦੋਂ ਇਹੋ ਜਿਹਾ ਸਵਾਲ ਆਉਂਦਾ ਤਾਂ ਉਹ ਕਹਿੰਦੇ ਤਕਲੀਫ ਕੀ ਹੈ ਇਹਨਾਂ ਨੂੰ, ਮਤਲਬ ਕਿ ਪੰਜਾਬ ਯੂਨੀਵਰਸਿਟੀ ਆਪਣੇ ਤਰੀਕੇ ਨਾਲ ਚੱਲਦੀ ਹੈ, ਕਿਉਂ ਛੇੜਨਾ ਚਾਹੁੰਦੇ ਆ, ਹੈ ਨਾ, ਚੰਡੀਗੜ੍ਹ ਮਸਲੇ 'ਤੇ ਕਹਿੰਦੇ ਤਕਲੀਫ ਕੀ ਹੈ ਇਹਨਾਂ ਨੂੰ, ਕਿਉਂ ਬਦਲਣਾ ਚਾਹੁੰਦੇ ਆ? ਤੇ ਐਂਕਰ ਪੁੱਛਦਾ ਉਹਨਾਂ ਨੂੰ, ਮਤਲਬ ਜਿਹੜੀ ਕੁੜੀ ਇੰਟਰਵਿਊ ਕਰ ਰਹੀ ਸੀ ਉਹ ਪੁੱਛਦੀ ਆ ਕਿ ਜੀ ਤਾਂ ਤੁਸੀਂ ਬੀਜੇਪੀ ਦੇ ਮਾਮਲੇ 'ਤੇ ਬੋਲ ਰਹੇ ਹੋ, ਤੁਹਾਨੂੰ ਪਤਾ? ਕਹਿੰਦਾ ਹਾਂ ਪਤਾ ਮੈਨੂੰ, ਫਿਰ ਕੀ ਹੋ ਗਿਆ? ਸੋ ਮਤਲਬ ਅਮਰਿੰਦਰ ਸਿੰਘ ਆਪਣੇ ਸਟੈਂਡ ਲਈ ਵੀ ਜਾਣੇ ਜਾਂਦੇ ਨੇ, ਆਪਣੀ ਰਾਜਨੀਤੀ ਦੇ ਤਰੀਕੇ ਲਈ ਵੀ ਜਾਣੇ ਜਾਂਦੇ ਨੇ। ਮਤਲਬ 84 ਦੇ ਸਮੇਂ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ ਤਾਂ ਉਹ ਕਾਂਗਰਸ ਦੇ ਅਹੁਦੇ ਛੱਡ ਕੇ, ਸਾਰਾ ਕੁਝ ਛੱਡ ਕੇ ਬਾਹਰ ਆ ਜਾਂਦੇ ਨੇ
ਜੀ।
ਜਦੋਂ ਬਰਨਾਲੇ ਦੀ ਸਰਕਾਰ 'ਚੋਂ ਮੰਤਰੀ ਸੀ, ਜਦੋਂ ਬਰਨਾਲਾ ਸਰਕਾਰ ਪੁਲਿਸ ਬਾੜਦੀ ਹੈ ਦਰਬਾਰ ਸਾਹਿਬ 'ਚ, ਤੇ ਉਹ ਛੱਡ ਕੇ ਬਾਹਰ ਆ ਜਾਂਦੇ ਨੇ। ਤੇ ਜਦੋਂ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੀ, ਜਦੋਂ ਪਾਣੀਆਂ ਦੇ ਉੱਤੇ ਸਟੈਂਡ ਲੈਂਦੇ ਨੇ, ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ, ਮਤਲਬ ਉਹ ਆਪਣੇ ਸਟੈਂਡ ਲਈ ਵੀ ਜਾਣੇ ਜਾਂਦੇ ਰਹੇ ਨੇ। ਪਰ
ਜੀ
ਕਾਂਗਰਸ ਵੱਲੋਂ ਦੂਜੀ ਪਾਰੀ 'ਚ ਮੁੱਖ ਮੰਤਰੀ ਹੁੰਦੇ ਆ, ਉਹਨਾਂ 'ਤੇ ਇਹ ਵੀ ਸਵਾਲੀਆ ਨਿਸ਼ਾਨ ਲੱਗਦਾ ਰਿਹਾ ਕਿ ਉਹ ਬੀਜੇਪੀ ਦੀ ਬੋਲੀ ਬੋਲਦੇ ਨੇ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਹੈ ਤੇ ਪੰਜਾਬ ਆਸ਼ਰਸ਼ ਕਰ ਰਿਹਾ ਸੀ ਕਿ ਹਾਂ ਇਹ ਚੰਗਾ ਸੰਕੇਤ ਆ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ, ਤਾਂ ਉੱਥੇ ਡੇਰਾ ਬਾਬਾ ਨਾਨਕ ਦੀ ਸਟੇਜ ਤੇ ਖੜ ਕੇ ਉਹ ਉਸ ਸਮੇਂ ਵੀ ਪਾਕਿਸਤਾਨ ਨੂੰ ਭੰਡ ਰਹੇ ਸੀ, ਸੋ ਉਸ ਸਮੇਂ ਉਹ ਬੀਜੇਪੀ ਦੀ ਬੋਲੀ ਬੋਲ ਰਹੇ ਸੀ, ਇਹ ਵੀ ਅਮਰਿੰਦਰ ਸਿੰਘ ਦਾ ਰੂਪ ਰਿਹਾ
ਜੀ।
ਪਰ ਜਦੋਂ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਦਲ ਦਿੱਤਾ ਗਿਆ ਤੇ ਉਹ ਤੋਂ ਬਾਅਦ ਉਹਨਾਂ ਨੇ ਫਿਰ ਬੀਜੇਪੀ ਜੁਆਇਨ ਕਰ ਲਈ, ਪਰਿਵਾਰ ਨੇ ਬੀਜੇਪੀ ਜੁਆਇਨ ਕਰ ਲਈ, ਹੈ ਨਾ, ਪਤਨੀ ਉੱਧਰੋਂ MP ਵੀ ਲੜ ਲਈ ਚਾਹੇ ਹਾਰ ਲਈ, ਅੱਗੇ ਲਈ ਉਹ ਧੀ ਲਈ ਭਵਿੱਖ ਦੇਖ ਰਹੇ ਨੇ ਬੀਜੇਪੀ ਦੇ ਵਿੱਚ, ਤੇ ਤਾਂ ਵੀ ਅਜਿਹੀ ਸਪਸ਼ਟ ਭਾਸ਼ਾ 'ਚ ਉਹਨਾਂ ਨੇ ਸਿੱਧਾ ਕਿਹਾ, ਕਹਿੰਦੇ ਪੰਜਾਬ ਨੂੰ ਲੈ ਕੇ ਮੇਰੇ ਤਜਰਬੇ ਤਾਂ ਵਰਤੇ ਹੀ ਨਹੀਂ ਕਦੇ ਬੀਜੇਪੀ ਨੇ, ਮਤਲਬ ਕਹਿੰਦੇ ਮੇਰੀ ਤਾਂ ਕਦੇ ਸਲਾਹ ਹੀ ਨਹੀਂ ਲਈ। ਕਹਿੰਦੇ ਲਿਟਲ ਚੈਪ ਮਤਲਬ ਰਵਨੀਤ ਬਿੱਟੂ ਨੂੰ ਕਹਿੰਦੇ ਇਹ ਜਵਾਕ ਦੱਸੂਗਾ ਉਹਨਾਂ ਨੂੰ, ਤੇ ਇਸੇ ਤਰ੍ਹਾਂ ਮਨਜਿੰਦਰ ਸਿਰਸੇ ਨੂੰ ਵੀ ਕਹਿੰਦੇ ਜੰਮਿਆ ਹਰਿਆਣੇ 'ਚ, ਸਿਆਸਤ ਦਿੱਲੀ ਦੀ ਕਰਦਾ ਤੇ ਸਲਾਹਾਂ ਪੰਜਾਬ ਦੀਆਂ ਦਿੰਦਾ, ਕਹਿੰਦੇ ਇਹਨਾਂ ਨੂੰ ਕੀ ਪਤਾ? ਤੇ ਇਸ ਲਈ ਕਹਿੰਦੇ ਮੇਰੇ ਕੋਲ ਤਜਰਬਾ, ਮੇਰੇ ਕੋਲ ਸਮਝਿਆ, ਸਾਨੂੰ ਪੁੱਛਿਆ ਹੀ ਨਹੀਂ। ਉਹ ਕਹਿੰਦੇ ਬੀਜੇਪੀ ਤੁਹਾਨੂੰ ਪੁੱਛਦੀ ਨਹੀਂ ਕਿਸੇ ਕੰਮ 'ਚ, ਕਹਿੰਦਾ ਨਾ ਕਿਸੇ ਕੰਮ 'ਚ ਨਹੀਂ ਪੁੱਛਦੀ।
ਜੀ
ਮਤਲਬ ਕੀ ਅਮਰਿੰਦਰ ਸਿੰਘ ਪੰਜਾਬ ਦੀ ਸਰਗਰਮ ਸਿਆਸਤ 'ਚ ਪਰਤਣਾ ਚਾਹੁੰਦੇ ਨੇ? ਕੀ ਅਮਰਿੰਦਰ ਸਿੰਘ ਨੂੰ ਇਹ ਲੱਗਦਾ ਕਿ ਬੀਜੇਪੀ 'ਚ ਮੇਰੀ ਪੁੱਛ ਗਿੱਛ ਹੋਵੇ? ਕੀ ਅਮਰਿੰਦਰ ਸਿੰਘ ਸਲਾਹਕਾਰ ਦੀ ਭੂਮਿਕਾ 'ਚ ਆਉਣਾ ਚਾਹੁੰਦੇ ਨੇ? ਉਸੇ ਸਲਾਹ 'ਚ ਨਵੀਂ ਸਲਾਹ ਦੇ ਵੀ ਦਿੱਤੀ ਉਹਨਾਂ ਨੇ,
ਜੀ
ਕਹਿੰਦੇ ਬੀਜੇਪੀ ਭੁੱਲ ਜਾਵੇ ਪੰਜਾਬ 'ਚ ਕੱਲੇ 15 ਸਾਲ ਜੇ ਸਰਕਾਰ ਬਣਾ ਲੂ। ਮਤਲਬ ਇਹਦੇ 3 ਸਰਕਾਰਾਂ ਹੋਰ ਧੋਤੀਆਂ ਉਹਨਾਂ ਨੇ ਉਹਨਾਂ ਦੀ, ਜਿਹੜੇ 2027 ਦੀ ਤਾਂ ਅਗਲੀ ਦੇ ਸੁਪਨਾ ਲੈਂਦੇ ਨੇ, ਉਹ ਕਹਿੰਦੇ ਭੁੱਲ ਜਾਣ ਕੱਲਿਆਂ, ਕਹਿੰਦੇ ਜੇ ਆਉਣਾ ਤਾਂ ਅਕਾਲੀ ਦਲ ਨਾਲ ਗੱਠਜੋੜ ਕਰਨਾ ਪਊਗਾ।
ਜੀ
ਹੁਣ ਇਹਦੇ ਕੀ ਮਾਇਨੇ ਨੇ? ਕਿ ਉਹ ਇਸ ਗੱਠਜੋੜ ਲਈ ਰੋਲ ਨਿਭਾਉਣਾ ਚਾਹੁੰਦੇ ਨੇ? ਕੀ ਉਹ ਗੱਠਜੋੜ ਦੇ ਮਾਮਲੇ ਦੇ ਉੱਤੇ ਆਪ ਪਹਿਲਕਦਮੀ ਕੋਈ ਕਰਨਾ ਚਾਹੁੰਦੇ ਨੇ? ਕੀ ਉਹ ਆਪਣੇ ਟੱਬਰ ਨੂੰ ਐਡਜਸਟ ਕਰਨਾ ਚਾਹੁੰਦੇ ਨੇ ਜਾਂ ਬੀਜੇਪੀ ਤੋਂ ਮੋਹ ਭੰਗ? ਉਹਦੇ ਕਿੰਨੇ ਤਰ੍ਹਾਂ ਦੇ ਸਵਾਲ ਨਵੇਂ ਅੱਜ ਇਸ ਇੰਡੀਆ ਟੂਡੇ ਦੀ ਉਹਨਾਂ ਦੀ ਇੰਟਰਵਿਊ ਨੇ ਖੜੇ ਕਰਤੇ, ਜਾਂ ਉਹ ਸਲਾਹਕਾਰ ਦੇ ਰੋਲ 'ਚ ਆਉਣਾ ਚਾਹੁੰਦੇ ਨੇ? ਹੋਰ ਛੱਡੋ,
ਜੀ
ਇਸੇ ਇੰਟਰਵਿਊ 'ਚ ਉਹਨਾਂ ਨੇ ਅਨੰਦਪੁਰ ਸਾਹਿਬ ਮਤੇ ਦੀ ਪੈਰਵੀ ਕੀਤੀ, ਜਿੱਥੋਂ ਅਕਾਲੀ ਦਲ ਵੀ ਅਜੇ ਕੰਨੀ ਕਤਰਾ ਰਿਹਾ। ਹੁਣ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਹਵਾਲੇ ਨਾਲ ਅਨੰਦਪੁਰ ਸਾਹਿਬ ਦੇ ਮਤੇ ਦੀ ਪੈਰਵੀ ਵੀ ਕੀਤੀ ਉਹਨਾਂ ਨੇ, ਕਿ ਵੀ ਇਹਦੇ ਤੇ ਆਉਣਾ ਪਊਗਾ। ਉਹ
ਜੀ
ਸੂਬਿਆਂ ਦੇ ਵੱਧ ਅਧਿਕਾਰ ਦਾ ਮਸਲਾ, ਕਹਿੰਦੇ ਸੂਬਿਆਂ ਦੇ ਹੱਕਾਂ ਦਾ ਮਸਲਾ, ਇਹ ਕੇਂਦਰੀਕਰਨ ਹੀ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦੀ ਬੇਵਾਕੀ ਵਾਲੀ, ਸਪਸ਼ਟਵਾਦੀ ਵਾਲੀ, ਮਤਲਬ ਇਸ ਇੰਟਰਵਿਊ ਨੇ ਕਾਫੀ ਚਰਚਾ ਛੇੜ ਦਿੱਤੀ ਹੈ। ਚਲੋ 5-4 ਦਿਨ ਦੇ ਤੇ ਗੱਲ ਚੱਲੀ ਜਾਊਗੀ, ਜੇ ਬੀਜੇਪੀ ਨੇ ਪੁੱਛਿਆ ਅਮਰਿੰਦਰ ਸਿੰਘ ਤਾਂ ਵੀ ਠੀਕ ਹੈ, ਨਹੀਂ ਪੁੱਛਿਆ। ਜਾਂ ਕਈ ਵਾਰ ਇਹ ਵੀ ਹੁੰਦਾ ਕਿ ਬੰਦਾ ਜਦੋਂ ਬੜੇ ਉੱਚੇ ਤੇ ਲੰਮੇ ਸਫ਼ਰ ਤੋਂ ਆਇਆ ਹੋਵੇ ਤੇ ਹੈ ਨਾ, ਮਤਲਬ ਬੀਜੇਪੀ ਹੁਣ ਇਹਨਾਂ ਨੂੰ ਪਾਉਣਾ ਚਾਹੁੰਦੇ ਹੁਣ ਅਡਵਾਨੀ ਵਾਲੀ ਕੈਟਾਗਰੀ 'ਚ, ਤੇ ਪਰ ਇਹ ਕਹਿੰਦੇ ਕਿ ਨਹੀਂ ਮੈਂ ਤਾਂ ਅਜੇ ਵੀ ਸਰਗਰਮ ਰਹਿਣਾ। ਸੋ ਉਹਦੇ ਪੀੜ 'ਚੋਂ ਵੀ ਕਈ ਵਾਰ ਬੋਲਿਆ ਜਾਂਦਾ, ਉਸ ਦਰਦ 'ਚੋਂ ਵੀ ਕਈ ਵਾਰ ਬੋਲਿਆ ਜਾਂਦਾ, ਪਰ ਕਿਹੜੇ ਕੌਣ ਤੋਂ ਬੋਲੇ ਨੇ ਇਹ ਤਾਂ ਅਮਰਿੰਦਰ ਸਿੰਘ ਜਾਣਨ। ਪਰ ਅੱਜ ਚਰਚਾ ਕਾਫੀ ਤੁਰ ਪਈ, ਸਰਕਾਰ ਨੂੰ ਵੀ ਆਪਣਾ ਮੰਤਰੀ ਲਾਉਣਾ ਪਿਆ, ਹਰਪਾਲ ਚੀਮਾ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਪਿਆ ਨਹੀਂ ਜੀ ਇਹ ਤਾਂ ਦਲ ਬਦਲਣ ਦੇ ਮਾਹਰ ਨੇ ਜੀ, ਹੈ ਇਹ ਤਾਂ ਕਈ ਥਾਂ ਸਾਠ ਗੰਢ ਰੱਖਦੇ ਨੇ ਜੀ, ਹੈ ਨਾ, ਉਹਨਾਂ ਨੂੰ ਵੀ ਕਹਿਣਾ ਪੈ ਗਿਆ। ਪਰ ਜੋ ਵੀ ਹੋਵੇ, ਅਮਰਿੰਦਰ ਦੀ ਇਸ ਇੰਟਰਵਿਊ ਨੇ ਅਕਾਲੀ ਦਲ ਦੇ ਅੰਦਰ ਵੀ ਹਲਚਲ ਪੈਦਾ ਕੀਤੀ ਹੈ ਤੇ ਬੀਜੇਪੀ ਨੂੰ ਵੀ ਸੋਚਣ ਲਈ ਮਜਬੂਰ ਕੀਤਾ। ਔਰ ਇਹਨੇ ਇਹ ਵੀ ਪਾਜ ਦੇੜ ਦਿੱਤਾ ਕਿ ਜਿਹੜੇ ਲੈਨ ਬੰਨੀ ਪੰਜਾਬ ਦੀ ਲੀਡਰਸ਼ਿਪ ਬੀਜੇਪੀ 'ਚ ਸ਼ਾਮਲ ਹੋ ਰਹੀ ਹੈ
ਜੀ,
ਤੇ ਚਾਹੇ ਜਿਹੜੇ ਮੰਤਰੀ ਵੀ ਬਣੇ ਬੈਠੇ ਹੋਣ, ਚਾਹੇ ਕੁਛ ਹੋਣ, ਤੇ ਚਾਹੇ ਅਗਲੇ ਸੁਪਨੇ ਰਹਿੰਦੇ ਨੇ, ਤਾਂ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਉੱਥੇ। ਸੋ ਸ਼ਾਇਦ ਉਹਨਾਂ ਹੀ ਨਲਾਇਕੀਆਂ 'ਚੋਂ ਇਹ ਪੰਗੇ ਵੀ ਪੈਂਦੇ ਰਹੇ ਨੇ। ਪਰ ਪੰਜਾਬ ਵੱਲੋਂ ਜਿਵੇਂ ਆਵਾਜ਼ ਉੱਠਦੀ ਉਹਦੇ ਕਾਰਨ ਫਿਰ ਕੇਂਦਰ ਨੂੰ ਪਿੱਛੇ ਵੀ ਜਾਣਾ ਪੈਂਦਾ। ਪਰ ਅਮਰਿੰਦਰ ਸਿੰਘ ਨੇ ਪਤਾ ਨਹੀਂ ਹੁਣ ਆਪਣਾ ਦੁੱਖ ਵੰਡਾਇਆ ਕਿ ਸ਼ੀਸ਼ਾ ਦਿਖਾਇਆ, ਪਰ ਹੋਇਆ ਜ਼ਰੂਰ ਹੈ ਜੀ ਕੁਛ।
ਦੀਪਕ ਜੀ, ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਸਮੇਂ ਸਮੇਂ ਸਿਰ ਤੁਸੀਂ ਵੀ ਗੱਲ ਕਰਦੇ ਰਹਿੰਦੇ ਹੋ, ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆ, ਸਰਕਾਰਾਂ ਵੀ ਆਈਆਂ ਬਦਲ ਗਈਆਂ, ਕੈਪਟਨ ਅਮਰਿੰਦਰ ਸਿੰਘ ਦੇ ਸੰਦਰਭ ਜੇ ਗੱਲ ਕਰੀਏ, ਉਹਨੇ ਤਾਂ ਇੱਕ ਵਾਰ ਸੌਂਹ ਵੀ ਚੁੱਕੀ ਸੀ ਕਿ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ, ਨਸ਼ਾ ਮੁਕਤ ਵਾਲਾ ਨਾਰਾ ਕਈਆਂ ਨੇ ਦਿੱਤਾ, ਪਰ ਸਮੱਸਿਆ ਅਜੇ ਤੱਕ ਉਹਨੂੰ ਠੱਲ ਪੈਂਦੀ ਨਜ਼ਰ ਨਹੀਂ ਆ ਰਹੀ। ਹੁਣ ਇਹ ਗੱਲ ਸਹੀ ਹੈ ਦੀਪਕ ਜੀ ਵੀ ਪੰਜਾਬ ਦੇ ਵਿੱਚ ਕਈ ਕੰਧਾਂ ਦੇ ਉੱਪਰ ਇਹ ਲਿਖ ਦਿੱਤਾ ਗਿਆ ਕਿ ਇੱਧਰ ਚਿੱਟਾ ਸ਼ਰੇਆਮ ਮਿਲਦਾ ਹੈ?
ਵਿਜੇ ਜੀ, ਅਮਰਿੰਦਰ ਸਿੰਘ ਨੇ ਗੁਰੂ ਘਰ ਕੰਨੀ ਮੂੰਹ ਕਰਕੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਿਹਾ ਸੀ 4 ਹਫ਼ਤਿਆਂ 'ਚ ਪੰਜਾਬ 'ਚੋਂ ਨਸ਼ਾ ਮੁਕਾ ਦੂੰ
ਜੀ,
ਤੇ ਬਾਅਦ 'ਚ ਜਦੋਂ ਸਵਾਲ ਕੀਤਾ ਕਹਿੰਦਾ ਲੱਖ ਤਾਂ ਤੋੜਤਾ, ਹੋਰ ਲੱਖ ਤੋੜਨ ਦਾ ਮਤਲਬ ਕਹਿੰਦਾ ਮੈਂ ਤਾਂ ਲੱਖ ਤੋੜਨ ਦੀ ਗੱਲ ਕੀਤੀ ਸੀ। ਪਤਾ ਨਹੀਂ ਉਹਨੂੰ ਪਰਿਭਾਸ਼ਾ ਨਹੀਂ ਸਮਝ ਆਈ ਜਾਂ ਕੀ ਨਹੀਂ ਹੋਇਆ, ਮਤਲਬ ਉਹਨਾਂ ਦੇ 4 ਹਫ਼ਤੇ 4.5 ਸਾਲ 'ਚ ਨਹੀਂ ਆਏ। ਚਲੋ, ਲੋਕਾਂ ਨੇ ਇਹਨਾਂ ਦੀ ਸਰਕਾਰ ਬਣਾ ਦਿੱਤੀ, ਇਹ ਵੀ ਹੀ ਕਹਿੰਦੇ ਸੀ ਕਿ 4 ਮਹੀਨਿਆਂ 'ਚ ਪੰਜਾਬ ਨਸ਼ਾ ਮੁਕਤ ਜੂ, 4 ਹਫ਼ਤਿਆਂ ਤੋਂ 4 ਮਹੀਨਿਆਂ ਦੀ ਗੱਲ ਕੀਤੀ, ਪਰ ਇਹਨਾਂ ਦੇ ਵੀ ਜੀ 4 ਸਾਲ ਲੰਘ ਗਏ, ਪਰ ਪੰਜਾਬ 'ਚ ਨਸ਼ੇ ਦਾ ਮਸਲਾ ਮੁੱਕਿਆ ਨਹੀਂ। ਇਹਨਾਂ ਨੇ ਤਾਂ ਯੁੱਧ ਵੀ ਛੇੜਿਆ ਨਸ਼ਿਆਂ ਵਿਰੁੱਧ, ਉਹਦੀ ਵੀ ਹਵਾ ਨਿਕਲ ਗਈ, ਹੈ ਨਾ। ਆ ਹੁਣ ਵੀ ਕਹਿ ਰਹੇ ਸੀਗੇ ਗੈਂਗਸਟਰ ਜੀ, ਮਤਲਬ ਕਿ ਹਫ਼ਤੇ 'ਚ ਪੰਜਾਬ ਛੱਡ ਜਾਣ ਜੀ, ਉਹ ਵਿਆਹਾਂ 'ਚ ਗੋਲੀਆਂ ਚੱਲੀ ਜਾਂਦੀਆਂ, ਅੱਜ ਫਿਰ ਇੱਕ ਹੈ ਨਾ ਮਤਲਬ ਦੁਕਾਨਦਾਰ ਦਾ ਕਤਲ ਹੋ ਗਿਆ, ਹੈ ਨਾ, ਲੁੱਟਾਂ ਖੋਹਾਂ ਲਗਾਤਾਰ ਵਧੀ ਜਾਂਦੀਆਂ, ਪਤਾ ਨਹੀਂ ਲੱਗਦਾ ਕਿਤੇ ਪੁਲਿਸ ਦੀ ਗੋਲੀ ਵੱਜਦੀ ਹੈ ਤੇ ਕਿਤੇ ਗੈਂਗਸਟਰ ਦੀ ਗੋਲੀ ਵੱਜਦੀ ਹੈ। ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਇਹੀ ਜਿਹੀ ਵਿਗੜੀ ਪਈ ਹੈ, ਤੋਂ ਮਸਲੇ ਨਹੀਂ ਹੱਲ ਹੁੰਦੇ। ਆ ਪੰਜਾਬ ਰੋਡਵੇਜ ਪੰਨ ਵਾਸਤੇ PRTC ਵਾਲਿਆਂ ਦੇ ਮੁਲਾਜ਼ਮਾਂ ਦੀ ਹੜਤਾਲ ਚੱਲੀ ਜਾਂਦੀ ਹੈ, ਲੋਕ ਔਖੇ ਹੋਈ ਜਾਂਦੇ ਨੇ, ਤੇ ਤੁਸੀਂ ਕਹਿੰਦੇ ਜੀ ਮੀਟਿੰਗ ਕਰਕੇ ਨਿਬੜ ਗਿਆ ਉਹਨਾਂ ਦਾ ਮਸਲਾ, ਤੇ ਮੰਤਰੀ ਆਰਡਰ ਤੱਕ ਨਹੀਂ ਕੱਢ ਪਾ ਰਿਹਾ। ਸੋ ਸਥਿਤੀ ਕਈ ਪਾਸਿਓਂ ਵਿਗੜੀ ਹੈ, ਉਹਦੇ ਵਿੱਚ ਚਿੱਟਾ ਇੱਕ ਆਪਣੇ ਆਪ 'ਚ ਮਸਲਾ। ਮਤਲਬ ਪੰਜਾਬ ਸਰਕਾਰ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਕਹਿੰਦੇ ਲਓ ਜੀ ਬੜਾ ਮਗਰਮੱਛ ਫੜ ਲਿਆ ਸਾਨੂੰ, ਇਹ ਕਹਿੰਦੀ ਸੀ ਮਜੀਠੀਆ ਵੀ ਫੜ ਕੇ ਅੰਦਰ ਦੇ ਤਾ, ਤੇ ਫਿਰ ਜੇ ਮਜੀਠੀਆ ਹੀ ਸਪਲਾਇਰ ਸੀ ਫਿਰ ਉਹ ਤੋਂ ਬਾਅਦ ਕਿੱਥੋਂ ਆਈ ਜਾਂਦਾ ਚਿੱਟਾ, ਵੀ ਉਹ ਤੁਸੀਂ ਫੜ ਲਿਆ ਫਿਰ ਕੌਣ ਲਿਆਉਂਦਾ? ਤੇ ਹੁਣ ਤਾਂ ਇਹ ਵੀ ਕਹਿਣ ਲੱਗ ਪਏ ਇਹ, ਉਹ ਅੱਜ ਅਨਮੋਲ ਗਗਨ ਮਾਨ ਕਹਿ ਰਹੀ ਸੀ ਮੇਰੇ ਘਰੇ ਦੀਵਾਨੀ ਨਹੀਂ ਆਈ, ਚਵਾਨੀ ਨਹੀਂ ਆਈ, ਅਠੰਨੀ ਨਹੀਂ ਆਈ, ਕਹਿੰਦੀ 2 ਨੰਬਰ ਦੇ ਕਿਸੇ ਪੈਸੇ ਦੀ ਹੈ, ਫਿਰ ਜੇਲ੍ਹ ਜਾਣ ਤੋਂ ਡਰ ਲੱਗਦਾ, ਕਹਿੰਦੀ ਇਹਨਾਂ ਨੇ ਕਮਾਏ ਹੋਏ ਐਸਾ ਕੁਛ ਨਹੀਂ ਅਜਿਹਾ ਕੀਤਾ ਹੈ। ਉਹ ਮੈਂ ਕੇਜਰੀਵਾਲ ਨੂੰ ਸੁਣ ਰਿਹਾ ਸੀ, ਸ਼੍ਰੀ ਆਨੰਦਪੁਰ ਸਾਹਿਬ ਸ਼ਾਇਦ ਉਹ ਕਹਿ ਰਹੇ ਸੀਗੇ ਹੈ ਨਾ, ਕਿ ਜੀ ਮਤਲਬ ਉਹਨਾਂ ਦਾ ਜੇ ਅਸੀਂ ਕੁਝ ਅਜਿਹਾ ਕੀਤਾ ਹੋਵੇ ਤਾਂ ਗੁਰੂ ਦੇਖਦਾ ਆਪੇ ਸਜ਼ਾ ਮਿਲੂਗੀ। ਇਹ ਤਾਂ ਉਹੀ ਓ ਗੱਲ ਹੋ ਗਈ ਜਿਵੇਂ ਹਰਸਿਮਰਤ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਚੱਲੀ ਜਾਂਦਾ, ਉਹਨੂੰ ਕਹਿ ਸੀ ਜਿਹਨੇ ਜਿਹੜਾ ਜਿਹਨਾਂ ਚਿੱਟਾ ਵੇਚਿਆ ਹੋਵੇ ਉਹਦਾ ਕੱਖ ਨਾ ਰਹੇ।
ਜੀ
ਸੋ ਉਹੀ ਜੀ ਗੱਲ, ਹੁਣ ਇਹ ਕਿਉਂ ਕਰਨ ਲੱਗ ਗਈ ਇਹਨਾਂ ਦੇ ਅੰਦਰ, ਕੋਈ ਡਰ ਪੈ ਗਿਆ? ਤੇ ਪਰ ਜੇ ਕਹਿੰਦੇ ਨੇ ਕਿ ਅਸੀਂ ਚਿੱਟੇ ਵਾਲਿਆਂ ਨੂੰ ਨੱਥ ਪਾ ਲਈ, ਅਸੀਂ ਬਲਡੋਜ਼ਰ ਚਲਾਤਾ, ਘਰ ਢਾਹ ਤੇ ਚਿੱਟਾ ਵੇਚਣਾ ਬੰਦ ਕਰਤਾ, ਸਮਗਲਰ ਬੜੇ ਫੜ ਲਏ, ਇੰਨੀ ਗਿਣਤੀ ਦਿਖਾਉਂਦੇ ਨੇ, ਇੰਨੇ ਅੰਕੜੇ ਦਿਖਾਉਂਦੇ ਨੇ, ਇੰਨਾ ਸਾਰਾ ਕੁਛ, ਉਹਦੇ ਬਾਵਜੂਦ ਪੰਜਾਬ ਦੀਆਂ ਕੰਧਾਂ ਦੇ ਉੱਤੇ ਲਿਖਿਆ ਹੋਵੇ ਕਾਲੀ ਸਿਆਹੀ ਨਾਲ ਕਿ ਚਿੱਟਾ ਸ਼ਰੇਆਮ ਮਿਲਦਾ ਹੈ, ਚਿੱਟਾ ਇੱਧਰ ਮਿਲਦਾ ਹੈ। ਬਠਿੰਡਾ ਦੇ ਇਲਾਕੇ ਦਾ ਮੌੜ ਕਲਾਂ ਪਿੰਡ,
ਜੀ
ਮੌੜ ਕਲਾਂ ਪਿੰਡ ਦੇ ਅੰਦਰ 3-4 ਕੰਧਾਂ ਦੇ ਉੱਤੇ ਪਿੰਡ ਵਾਲਿਆਂ ਨੇ ਆਪਣਾ ਪ੍ਰੋਟੈਸਟ ਕਰਨ ਦਾ ਤਰੀਕਾ ਅਪਣਾਇਆ। ਉੱਥੇ ਕੰਧਾਂ ਤੇ ਲਿਖਿਆ ਗਿਆ ਇੱਧਰ ਚਿੱਟਾ ਸ਼ਰੇਆਮ ਮਿਲਦਾ ਹੈ, ਤੀਰ ਦੇ ਨਿਸ਼ਾਨ ਬਣਾ ਤੇ। ਪੁਲਿਸ ਚਿੱਟੇ ਵਾਲਿਆਂ ਨੂੰ ਫੜਨ ਤਾਂ ਨਹੀਂ ਆਈ ਕਿ ਕਿੱਧਰ ਮਿਲਦਾ,
ਜੀ
ਪਰ ਇਹ ਮਿਟਾਉਣ ਜ਼ਰੂਰ ਆ ਗਈ, ਇਹਦੇ ਤੇ ਰੰਗ ਕਰਨ ਜ਼ਰੂਰ ਆ ਗਈ, ਜਿਹੜੇ ਸਲੋਗਨ ਲਿਖੇ ਹੋਏ ਸੀ।
ਜੀ
ਤੇ ਪਿੰਡ ਵਾਲੀਆਂ ਬੀਬੀਆਂ ਪੈ ਗਈਆਂ ਪੁਲਿਸ ਵਾਲਿਆਂ ਦੇ ਮਗਰ, ਕਹਿੰਦੀ ਆਹ ਮਿਟਾਉਣ ਨੂੰ ਦੇਖਦਾ, ਚਿੱਟਾ ਕਿਉਂ ਨੀ ਮਿਟਾਇਆ ਜਾਂਦਾ ਥੋਤੋਂ, ਉਹ ਕਿਉਂ ਨੀ ਫੜੇ ਜਾਂਦੇ? ਨਹੀਂ ਜੀ ਅਸੀਂ ਰਾਊਂਡ ਅਪ ਕੀਤੇ ਜੀ, ਉਹਨਾਂ ਦੇ ਘਰੋਂ ਕੁਛ ਨੀ ਮਿਲਦਾ। ਬਿਲਕੁਲ ਜੀ, ਜਦੋਂ ਦੱਸ ਕੇ ਕਾਰਵਾਈ ਹੋਵੇ ਤਾਂ ਕਿੱਥੇ ਮਿਲਦਾ? ਸੋ ਇਹ ਆਪਣੇ ਆਪ ਸਵਾਲ ਹੈ ਕਿ ਕੀ ਪੁਲਿਸ ਤੇ ਕੀ ਸਰਕਾਰ, ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਧੰਦਾ ਚੱਲ ਸਕਦਾ? ਪਰ ਪੰਜਾਬ ਪੀੜਤ ਹੈ ਹੁਣ, ਉਹ ਗੈਂਗਸਟਰਵਾਦ ਤੋਂ ਵੀ, ਉਹ ਚਿੱਟੇ ਵਾਲੇ ਤੋਂ ਵੀ, ਤੇ ਸਰਕਾਰਾਂ ਉਸ ਨੂੰ ਕੰਟਰੋਲ ਕਰਨ 'ਚ ਜੇ ਫੇਲ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਫਿਰ ਲੋਕਾਂ ਦਾ ਲਾਵਾ ਕਿਸ ਤਰ੍ਹਾਂ ਫੁੱਟਦਾ। ਪੰਜਾਬ 'ਚ ਅਕਾਲੀ ਬੀਜੇਪੀ ਸਰਕਾਰ ਵੀ ਇਹਦੀ ਭੁਗਤ ਭੋਗੀ ਬਣ ਚੁੱਕੀ ਹੈ, ਇਹਦੀ ਭੁਗਤ ਭੋਗੀ ਕਾਂਗਰਸ ਵੀ ਬਣ ਚੁੱਕੀ ਹੈ, ਇਹ ਮੌਜੂਦਾ ਸਰਕਾਰ ਨੂੰ ਚੇਤੇ ਰੱਖਣਾ ਚਾਹੀਦਾ। ਪੰਜਾਬ ਦੇ ਵਿੱਚ ਇੰਨੇ ਮੂਹਰੇ ਚੁਣੌਤੀਆਂ ਖੜੀਆਂ ਨੇ, ਮੂਹਰੇ ਅੱਜ ਤੋਂ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀਆਂ ਦੀ ਸੈਸ਼ਨ ਚੱਲ ਰਿਹਾ। ਸਾਡੇ ਵਾਲੇ ਕਹਿੰਦੇ ਜੀ ਮੈਂ ਜਾਪਾਨ ਚੱਲਿਆ 10 ਦਿਨਾਂ ਲਈ, ਮੁੱਖ ਮੰਤਰੀ ਸਾਹਿਬ ਸਾਡੇ ਜਾਪਾਨ ਚੱਲ ਗਏ ਜੀ 10 ਦਿਨਾਂ ਲਈ, ਕਹਿੰਦੇ ਮੈਂ ਇਨਵੈਸਟਮੈਂਟ ਲੱਭਣ ਚੱਲਿਆ ਉੱਥੇ। ਬਈ ਜੇ ਪੰਜਾਬ 'ਚ ਮਾਹੌਲ ਹੋਵੇ ਇਨਵੈਸਟਮੈਂਟ ਤਾਂ ਆਪ ਤੁਹਾਨੂੰ ਲੱਭਣ ਆਉਣ ਉਰੇ, ਤੁਹਾਨੂੰ ਕਹਿੰਦਾ ਉੱਥੇ ਜਾਣਾ ਪਵੇ ਲੱਭਣ ਲਈ। ਸੋ ਪਹਿਲਾਂ ਮਾਹੌਲ ਤਾਂ ਬਣਾਓ ਪੰਜਾਬ ਦੇ ਵਿੱਚ ਇਹੋ ਜਿਹਾ ਸਕਾਮ। ਸੋ ਇਸ ਲਈ ਹੁਣ ਚਿੱਟਾ ਕੰਧਾਂ ਤੇ ਸਾਈਨ ਕਰਕੇ ਲਿਖਿਆ ਜਾਂਦਾ ਕਿ ਇੱਧਰ ਮਿਲਦਾ, ਉਹਦੇ ਬਾਵਜੂਦ ਵੀ ਸਰਕਾਰ ਨੂੰ ਚਿੱਟਾ ਵੇਚਣ ਵਾਲੇ ਮਿਲਦੇ ਨਹੀਂ, ਉਹ ਸਾਡਾ ਮਿਸ਼ਨ ਚੱਲਦਾ ਯੁੱਧ ਨਸ਼ਿਆਂ ਵਿਰੁੱਧ।
ਜੀ ਤੇ ਦੀਪਕ ਜੀ ਇਹ ਦੱਸਿਓ ਕੰਚਨਪ੍ਰੀਤ ਵਾਲੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ? ਸਰਕਾਰ ਆਪਣੇ ਆਪ ਨੂੰ ਬੜੇ ਇੱਕ ਕਸੂਤੇ ਕਾਰਨਰ ਦੇ ਵਿੱਚ ਫਸਾ ਬੈਠੀ ਹੈ, ਆਪਣੀ ਫਜ਼ੀਅਤ ਖਰਾਬ ਬੈਠੀ ਹੈ, ਕੀ ਚੱਲ ਰਿਹਾ?
ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਸਰਕਾਰ ਜਿੱਤ ਜ਼ਰੂਰ ਗਈ ਪਰ ਉਹਨੂੰ ਜਿੱਤ ਦਾ ਵੀ ਸਵਾਦ ਨਹੀਂ ਆ ਰਿਹਾ। ਅਕਾਲੀ ਦਲ ਨੇ ਜਿਸ ਤਰ੍ਹਾਂ ਉਹਨਾਂ ਨੂੰ ਉੱਥੇ ਘੇਰਿਆ, ਉਸਨੇ ਅਕਾਲੀ ਦਲ ਨੂੰ ਉੱਥੇ ਥੋੜ੍ਹਾ ਵੱਡਾ ਜ਼ਰੂਰ ਕੀਤਾ, ਪਰ ਹੁਣ ਇੰਝ ਲੱਗ ਰਿਹਾ ਕਿ ਜਿਵੇਂ ਅਕਾਲੀ ਦਲ ਨੂੰ ਖੁਦ ਸੱਤਾਧਾਰੀ ਧਿਰੇ ਵੱਡਾ ਕਰੀ ਜਾਂਦੀ ਹੋਵੇ। ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੀ ਉਮੀਦਵਾਰ ਬੀਬੀ ਦੀ ਬੇਟੀ ਦੇ ਖਿਲਾਫ ਜਿਸ ਤਰ੍ਹਾਂ ਇਹਨਾਂ ਨੇ ਕਾਰਵਾਈ ਵਿੱਢੀ, 1, 2, 3, 4 ਪਰਚੇ, 4 ਪਰਚੇ ਪਾਉਣ ਤੋਂ ਬਾਅਦ ਮਤਲਬ ਅਦਾਲਤ ਤੋਂ ਜ਼ਮਾਨਤ ਵਾਲੀ ਪ੍ਰਕਿਰਿਆ ਲਿਆਈ ਤੇ ਅਦਾਲਤ ਨੂੰ ਨਿਰਦੇਸ਼ ਮਿਲੇ ਕਿ ਤੁਸੀਂ ਠੀਕ ਹੈ, ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ ਪਰ ਤੁਸੀਂ ਜਾਂਚ ਦੇ ਵਿੱਚ ਸ਼ਾਮਿਲ ਹੋਵੋ, ਤੇ ਉਸ ਆਬਾਦੀ ਨਾਲ ਥਾਣੇ ਚਲੀ ਗਈ। 4 ਘੰਟੇ ਥਾਣੇ 'ਚ ਪੁੱਛਗਿੱਛ ਤੋਂ ਬਾਅਦ ਉਸ ਨੂੰ ਸ਼ਾਮ ਨੂੰ ਇਹ ਕਹਿ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਨਾ ਕਿ ਜੀ ਆਹ ਇੱਕ ਅਣਪਛਾਤਿਆਂ ਖਿਲਾਫ ਪਰਚਾ ਸੀ, ਉਹ 'ਚ ਤੂੰ ਪਛਾਣ ਲਈ ਗਈ ਆ ਬੀਬੀ, ਚੱਕ ਲਈ। ਤੇ ਮੀਡੀਆ 'ਚ ਇਹ ਦਾਅਵੇ ਕੀਤੇ ਗਏ ਜੀ ਕਿ ਇਹ ਤਾਂ ਗੈਂਗਸਟਰ ਦੀ ਪਤਨੀ ਹੈ ਜੀ। ਠੀਕ ਹੈ ਵੀ ਜੇ ਇਹਦੇ ਘਰ ਵਾਲੇ ਦਾ ਮਾਮਲਾ ਤਾਂ ਆਪਾਂ ਤਾਂ ਕਹਿੰਦੇ ਹਾਂ ਕਿ ਉਹਨੂੰ ਲਿਆਓ ਫਿਰ ਜਿੱਥੇ ਵੀ ਹੈਗਾ, ਉਹ ਬਾਹਰਲੇ ਮੁਲਕ ਦਾ ਬਾਹਰੋਂ ਚੱਕ ਲਿਓ। ਜੇ ਉਹਦੇ ਵਿੱਚ ਇਹ ਇਨਵੋਲਵਮੈਂਟ ਹੈ ਤਾਂ ਫਿਰ ਉਹ ਤੱਥ ਸਬੂਤਾਂ ਦੇ ਹਵਾਲੇ ਨਾਲ ਤੁਹਾਡੇ ਕੋਲ ਕਿਉਂ ਨਹੀਂ ਉਹਨੂੰ ਜੇਲ੍ਹ 'ਚ ਰੱਖ ਹੋਇਆ, ਕਿਉਂ ਨਹੀਂ ਉਹਦੀ ਜ਼ਮਾਨਤ ਉੱਤੋਂ ਰੁਕਾ ਹੋਈ? ਉਸ ਨੂੰ ਉਹ ਹਾਈਕੋਰਟ ਦੇ ਹਵਾਲੇ ਨਾਲ ਮਤਲਬ ਹਾਈਕੋਰਟ ਨੇ ਹੁਕਮ ਦਿੱਤੇ ਤੇ ਤਰਨ ਤਾਰਨ ਦੀ ਅਡੀਸ਼ਨਲ ਜਿਹੜੀ ਸੈਸ਼ਨ ਜੱਜ ਹੈ ਉਹਦੀ ਅਦਾਲਤ ਦੇ ਵਿੱਚ ਰਾਤ ਨੂੰ ਸੁਣਵਾਈ ਚੱਲੀ
ਜੀ।
ਰਾਤ ਭਰ ਚੱਲੀ ਸੁਣਵਾਈ ਤੋਂ ਬਾਅਦ ਤੜਕੇ ਸਵੇਰੇ ਜਾ ਕੇ ਉਸ ਨੂੰ ਉਹਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ। ਤੇ ਫਿਰ ਜੇ ਸਰਕਾਰ ਕੋਲ ਇਹਦੇ ਖਿਲਾਫ਼ ਸਬੂਤ ਸੀ, ਪੁਲਿਸ ਕੋਲ ਇਹਦੇ ਖਿਲਾਫ਼ ਤੱਥ ਸੀ, ਫਿਰ ਉਹਨੂੰ ਰਿਹਾ ਕਿਵੇਂ ਕਰਤਾ ਜੀ ਅਦਾਲਤ ਨੇ? ਤੇ ਇਹ ਇਹ ਤੁਸੀਂ ਫਜੀਅਤ ਕਿਉਂ ਕਰਾ ਰਹੇ ਹੋ? ਵੈਸੇ ਵੀ ਮਤਲਬ ਇਹ ਸਿਰਿਆਮ ਦਿਖਣ ਲੱਗਾ ਲੋਕਾਂ ਨੂੰ ਕਿ ਇਹ ਚੋਣ ਦੀ ਘੜ ਕੱਢੀ ਜਾ ਰਹੀ ਹੈ ਕਿ ਉਹਨੇ ਚੁਣੌਤੀ ਦਿੱਤੀ, ਪਰ ਹੁਣ ਉਸ ਚੁਣੌਤੀ ਤੋਂ ਬਾਅਦ ਅਕਾਲੀ ਦਲ ਨੇ ਉਸ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਐਲਾਨਤਾ ਕਿ ਕੰਚਨਪ੍ਰੀਤ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ, ਮਤਲਬ ਸਰਕਾਰ ਲਈ ਇੱਕ ਹੋਰ ਚੁਣੌਤੀ ਖੜੀ ਕੀਤੀ। ਪਰ ਕੁਝ ਚਿਰਾਂ ਦੇ ਵਿੱਚ ਰਾਜਨੀਤਿਕ ਨੁਕਤਾ ਵੀ ਦੇਖਦੀਆਂ, ਕੀ ਅਕਾਲੀ ਦਲ ਨੂੰ ਵੱਡਾ ਕਰਕੇ ਵੀ ਆਮ ਆਦਮੀ ਪਾਰਟੀ ਨੂੰ ਫਾਇਦਾ ਕਿ ਇਹ ਵੀ ਮੁਕਾਬਲੇ ਚ ਰਹੇ 2027 ਦੇ ਵਿੱਚ। ਬੀਜੇਪੀ ਜੇ ਧਿਰ ਵਜੋਂ ਨਹੀਂ ਉੱਭਰ ਪਾ ਰਹੀ ਅਜੇ ਵੀ, ਤੇ ਕਿਤੇ ਇਕੱਲੀ ਕਾਂਗਰਸ ਨਾਲ ਰਹਿ ਜਾਵੇ, ਕਾਂਗਰਸ ਨਾਲ ਸਾਡਾ ਮੁਕਾਬਲਾ ਨਾ ਹੋਵੇ, ਕੀ ਉਸ ਸਥਿਤੀ ਚ ਲਿਆਉਣ ਦੀ ਕਵਾਇਦ ਹੈ? ਜਾਂ ਸੱਚਮੁੱਚ ਸਰਕਾਰ ਇੰਨੀ ਬੇਸਮਝੀ ਵਾਲੇ ਇੰਨੇ ਗਲਤ ਫੈਸਲੇ ਲਏ ਜਿਹੜੇ ਉਹਨਾਂ ਲਈ ਮੁਸ਼ਕਲ ਬਣ ਸਕਦੇ ਨੇ। ਪਰ ਵੈਸੇ ਆਪਣਾ ਸੱਭਿਆਚਾਰ ਹੈ ਵਿਜੇ ਜੀ, ਜੋ ਉਹਦੇ ਵਿੱਚ ਰਾਜਨੀਤਿਕ ਲੜਾਈ ਸਿੱਧੀ ਲੜੀ ਜਾਂਦੀ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੁਸ਼ਮਣੀ ਹੋਵੇ ਉਹ ਵੀ ਕਹਿੰਦੇ ਆ ਕਿ ਸਿੱਧੀ ਕੱਢੀ ਜਾਂਦੀ ਹੈ। ਧੀ ਧਿਆਣੀ ਦੇ ਮਾਮਲੇ 'ਚ ਆਪਣਾ ਸੱਭਿਆਚਾਰ ਉਵੇਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ। ਸੋ ਇਸ ਮਾਮਲੇ 'ਚ ਵੀ ਸਰਕਾਰ ਨੇ ਆਪਣੀ ਫਜ਼ੀਅਤ ਵੀ ਕਰਾਈ ਹੈ ਤੇ ਕਾਨੂੰਨੀ ਤੌਰ ਦੇ ਉੱਤੇ ਵੀ ਉਹਨਾਂ ਲਈ ਨਵੀਂ ਮੁਸ਼ਕਲ ਖੜੀ ਹੋ ਗਈ ਹੈ। ਬੇਸ਼ੱਕ ਹੁਣ ਦਮ ਭਰੀ ਜਾਣ ਪੁਲਿਸ ਅਧਿਕਾਰੀ ਕਿ ਸਾਡੇ ਕੋਲ ਸਬੂਤ ਹੈਗੇ ਜੀ, ਅਸੀਂ ਉੱਪਰਲੀ ਅਦਾਲਤ ਚੁਣੌਤੀ ਦੇਵਾਂਗੇ, ਦੇਖਦੇ ਹਾਂ ਜਦੋਂ ਚੁਣੌਤੀ ਦੇਣਗੇ। ਫਿਲਹਾਲ ਸਰਕਾਰ ਦੀ ਤੇ ਪੁਲਿਸ ਦੀ ਫਜ਼ੀਅਤ ਹੋਈ ਹੈ ਇਸ ਮਾਮਲੇ 'ਚ।
ਦੀਪਕ ਜੀ, ਸਾਈਬਰ ਅਟੈਕਸ ਨੂੰ ਲੈ ਕੇ ਬੜਾ ਹੀ ਫਿਕਰਮੰਦੀ ਬਣੀ ਹੋਈ ਆ। ਸਾਈਬਰ ਅਟੈਕ ਦੇ ਸੰਦਰਭ 'ਚ ਕੀ ਨਵੀਂ ਗੱਲ ਸਾਹਮਣੇ ਆ ਰਹੀ? ਇੰਡੀਆ ਦੇ ਵਿੱਚ ਇਸ ਵੇਲੇ ਕਿਹੜਾ ਉਹ ਸੈਕਟਰ ਹੈ ਜਿਹਨੂੰ ਸਭ ਤੋਂ ਵੱਧ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਈਬਰ ਹਮਲਿਆਂ ਦਾ?
ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰੀ ਨੇ ਖੁਦ ਅੱਜ ਰਾਜ ਸਭਾ ਦੇ ਵਿੱਚ ਆਪਣੀ ਗੱਲ ਰੱਖਦੇ ਆ ਗੱਲ ਮੰਨੀ ਕਿ ਸਾਡੇ ਏਅਰਪੋਰਟ ਦੇ ਉੱਤੇ ਸਾਈਬਰ ਅਟੈਕ ਹੋਇਆ ਸੀ। ਇਹ ਬਹੁਤ ਗੰਭੀਰ ਪਹਿਲੂ ਹੈ ਕਿ ਭਾਰਤੀ ਹਵਾਈ ਅੱਡਾ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਤੇ ਉਹ ਕਹਿੰਦੇ 7 ਨਵੰਬਰ ਨੂੰ 800 ਤੋਂ ਵੱਧ ਜਿਹੜੀਆਂ ਫਲਾਈਟ ਲੇਟ ਹੋਈਆਂ, ਉਹਦੇ ਵਿੱਚ ਡੋਮੈਸਟਿਕ ਵੀ ਸੀ ਔਰ ਇੰਟਰਨੈਸ਼ਨਲ ਵੀ ਸੀ, ਤੇ 20 ਦੇ ਕਰੀਬ ਫਲਾਈਟਸ ਰੱਦ ਕਰਨੀਆਂ ਪਈਆਂ ਸੀਗੀਆਂ। 7 ਨਵੰਬਰ ਦੀ ਘਟਨਾ ਔਰ 12 ਘੰਟੇ ਉਸ ਦਿਨ ਤਕਨੀਕ ਨੂੰ ਠੀਕ ਹੋਣ ਨੂੰ ਲੱਗੇ। ਸਵੇਰੇ 9 ਵਜੇ ਇਹ ਛੇੜਖਾਨੀ ਦੀ ਮਤਲਬ ਪਹਿਲੂ ਆਉਂਦਾ ਜਿਹਦੇ ਨਾਲ ਸਾਰਾ ਗੜਬੜਾ ਜਾਂਦਾ ਸਿਸਟਮ, ਤੇ ਰਾਤ ਨੂੰ ਜਾ ਕੇ ਲਗਭਗ 9 ਵਜੇ ਠੀਕ ਹੁੰਦਾ। ਤੇ ਉਹਦੇ ਉੱਤੇ ਅੱਜ ਹਵਾਬਾਜ਼ੀ ਮੰਤਰੀ ਕਿਰਜਾਜੂ ਰਾਮ ਮੋਹਨ ਨਾਇਡੂ ਇਹਨਾਂ ਨੇ ਅੱਜ ਮਤਲਬ ਆਪਣੀ ਗੱਲ ਰੱਖੀ ਰਾਜ ਸਭਾ ਦੇ ਵਿੱਚ, ਤੇ ਉਹਨਾਂ ਨੇ ਗੱਲ ਮਨਜ਼ੂਰ ਕੀਤੀ, ਸਵੀਕਾਰ ਕੀਤੀ ਕਿ ਹਾਂ ਸਾਈਬਰ ਅਟੈਕ ਸੀ। ਤੇ ਇਹਦਾ ਅਸਰ ਫਿਰ ਤੁਸੀਂ ਇਹ ਦੇਖੋ ਕਿ ਜਿਹੜੇ ਮਤਲਬ ਕਿ ਕਈ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਮੁੰਬਈ ਦੇ ਮੁੰਬਈ ਏਅਰਪੋਰਟ ਹੈ, ਭੋਪਾਲ ਏਅਰਪੋਰਟ ਹੈ, ਈਵਨ ਚੰਡੀਗੜ੍ਹ ਤੇ ਅੰਮ੍ਰਿਤਸਰ ਏਅਰਪੋਰਟ ਹੈ, ਦੇਸ਼ ਭਰ ਦੇ ਦਰਜਨਾ ਏਅਰਪੋਰਟ ਦੇ ਉੱਤੇ ਇਹਦਾ ਸਾਰਾ ਅਸਰ ਗਿਆ। ਕਿਉਂਕਿ ਦਿੱਲੀ ਨੂੰ ਜਦੋਂ ਕੰਟਰੋਲ ਕੀਤਾ ਗਿਆ ਤਾਂ ਉੱਥੋਂ ਜਿਹੜੀਆਂ ਫਲਾਈਟਸ ਵੱਖ ਵੱਖ ਥਾਵਾਂ 'ਤੇ ਜਾਣੀ ਹੈ ਉਹ ਲੋਕਲ ਸਿਸਟਮ ਵੀ ਵਿਗੜ ਗਿਆ, ਅਤੇ ਉਹਦਾ ਵੀ ਹੁਣ ਇਹ ਤਾਂ ਪਹਿਲੂ ਇਹ ਦੇਖੋ ਕਿ ਜੇ ਸਾਈਬਰ ਅਟੈਕ ਭਾਰਤ ਦੇ ਏਅਰਪੋਰਟ 'ਤੇ ਹੋ ਰਿਹਾ ਤਾਂ ਇਹਦਾ ਮਤਲਬ ਖਤਰਾ ਕਿੱਡਾ ਵੱਡਾ ਖੜਾ ਹੈ, ਸਾਡੀ ਤਕਨੀਕੀ ਤੌਰ 'ਤੇ ਅਜੇ ਕਮਜ਼ੋਰੀਆਂ ਕਿੰਨੀਆਂ ਨੇ, ਅਤੇ ਅਸੀਂ ਇਸੇ ਨੂੰ ਪ੍ਰਾਪਤੀ ਸਮਝਦੇ ਹਾਂ ਕਿ ਅਸੀਂ ਜੱਜਾਂ ਦੇ, ਵੱਡੇ ਸਿਆਸਤਦਾਨਾਂ ਦੇ, ਮੀਡੀਆ ਕਰਮੀਆਂ ਦੇ ਫੋਨ ਟੈਪ ਕਰਨ ਦੀ ਮਹਾਰਤ ਹੱਸ ਲਈ, ਜੇ ਅਸੀਂ ਪੈਗਾ ਸੱਸ ਲਿਆ ਲਈ, ਜੇ ਅਸੀਂ ਉਹ ਲੈ ਲਿਆ, ਇਸੇ ਨੂੰ ਪ੍ਰਾਪਤੀਆਂ ਸਮਝਦੇ ਆ, ਪਤਾ ਨਹੀਂ। ਸੋ ਇਹ ਇਹਦੇ ਉੱਤੇ ਗੰਭੀਰ ਮੰਥਨ ਦੀ ਲੋੜ ਹੈ। ਕੱਲ੍ਹ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਵੱਡੀ ਘਟਨਾ ਨੂੰ ਵੀ ਇਹਦੇ ਅੰਦਰ ਕੋਈ ਅੰਜਾਮ ਦੇ ਸਕਦਾ, ਇਹ ਖਤਰਾ ਟਲਿਆ ਨਹੀਂ ਹੈ ਅਜੇ, ਕਿਉਂਕਿ ਲੰਘੇ ਵੀਰਵਾਰ ਵੀ ਦੱਸਿਆ ਜਾ ਰਿਹਾ ਕਿ ਕੁਝ ਫਿਰ ਅਜਿਹਾ ਅਸਰ ਦੇਖਿਆ ਗਿਆ ਸੀ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।